ਸ਼ਲੋਕ ਮਹੱਲਾ ਪਹਿਲਾ। ਸਹੰਸਰ ਦਾਨ ਦੇ ਇੰਦਰ ਰੁਆਇਆ, ਪਰਸੁਰਾਮ ਰੋਵੈ ਘਰ ਆਇਆ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ।
ਹਜ਼ਾਰਾਂ ਹੀ ਦਾਨ ਇਹਨੂੰ ਦੇਤੇ ਨੇ, ਮਨ ਨੂੰ ਇਹ ਰੋਂਦੇ ਦਾ ਰੋਂਦਾ, ਮੇਰੇ ਕੋਲ ਆਹ ਹੈ ਨੀ, ਮੇਰੇ ਕੋਲ ਆਹ ਹੈ ਨੀ। ਇਹ ਰਾਜਿਆਂ ਦਾ ਦੇਵਤਾ ਹੈ, ਮਨ ਮਾਇਆ ਚ ਫਸਿਆ ਹੋਇਆ। ਕਿੰਨੇ ਦਾਨ ਇਹਨੂੰ ਦਿੱਤੇ ਨੇ, ਵਰਤਣ ਨੂੰ ਤੋਦੇ ਦਿੱਤੇ ਨੇ, ਫਿਰ ਵੀ ਰੋਂਦੇ ਦਾ ਰੋਂਦਾ। ਦਾਨ ਦੇ ਅੰਦਰ ਰੁਆਇਆ, ਪਰਸ ਰਾਮ, ਜਦ ਰਾਮ ਨੂੰ ਪਰਸ ਲੈਂਦਾ, ਰੋਵੇ ਘਰ ਆਇਆ, ਫਿਰ ਘਰ ਆ ਜਾਂਦਾ, ਫਿਰ ਵੀ ਰੋਂਦਾ। ਉਹ ਕਹਿੰਦਾ ਉੱਥੇ ਤਾਂ ਮੈਂ ਦੁਖੀ ਸੀ, ਇੱਥੇ ਦੁਖੀ ਹਾਂ, ਪਰ ਮੈਂ ਐਵੇਂ ਪਿੱਛਮ ਰੋੜਨ ਦੇ ਕਾਰਨ ਦੁਖੀ ਰਿਹਾ। ਰਾਮ ਵੱਲ ਪਿੱਟ ਕਰ ਰੱਖੀ, ਦੁਖੀ ਰਿਹਾ। ਰਾਮ ਵੱਲ ਜਦ ਮੂੰਹ ਹੋਇਆ ਤਾਂ ਸੁਖੀ ਹੋ ਗਿਆ। ਇਹ ਆਪਣੀ ਬੇਵਕੂਫੀ ਤੇ ਰੋਂਦਾ। ਸਿਰਫ ਮੈਂ ਪਿੱਛੇ ਘੁਮਾਉਣੀ ਸੀ, ਇੰਨੇ ਦੁੱਖ ਤਾਂ ਘਟੇ, ਪਿੱਛ ਘੁਮਾ ਲਈ, ਹੁਣ ਸੁਖੇ ਸੁਖ ਨੇ। ਪਰਸ ਰਾਮ, ਰਾਮ ਨੂੰ ਪਰਸ ਕੇ ਜਦ ਘਰ ਆਇਆ, ਫਿਰ ਉਹ ਵੀ ਰੋਂਦਾ ਹੀ ਹੈ, ਫਿਰ ਖੁਸ਼ੀ ਨਹੀਂ ਹੁੰਦੀ।
ਹੁਣ ਆਪਣੀ ਬੇਵਕੂਫੀ ਪਰ ਰੋਂਦਾ ਜੀ?
ਹਾਂ, ਬੇਵਕੂਫੀ ਤੇ ਰੋਂਦਾ, ਆਪਣੀ ਅਗਿਆਨਤਾ ਤੇ ਕਹਿੰਦਾ ਸੀ ਨਾ, ਮੈਂ ਬੜਾ, ਮੇਰੇ ਵਰਗਾ ਕੋਈ ਹੈ ਹੀ ਨਹੀਂ। ਹੁਣ ਬੇਵਕੂਫੀ ਤੇ ਰੋਂਦਾ। ਹਾਂਜੀ।
ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਈ।
ਇੱਕ ਅਜ ਰਾਜਾ ਸੀ ਹੋਇਆ, ਪਹਿਲੇ ਪੜਨ ਦਾ ਕੋਈ ਬਜ਼ੁਰਗ ਸੀ, ਅਭਿਮਨਿਊ ਤੋਂ ਬਾਅਦ ਪੈਦਾ ਹੋਇਆ ਸੀ। ਉਹ ਦਾਨ ਕਰਦਾ ਹੁੰਦਾ ਸੀ ਸਵੇਰ ਵਕਤ, ਅੱਜ ਕੁਛ ਖਾਦੇ ਪੀਤੇ ਤੇ ਬਿਨਾਂ ਨੇੜੇ ਤੇ ਜਾ ਕੇ ਲਕਸ਼ੀ ਰਾਤ ਸੀ, ਉਹ ਗਾਂ ਘੋੜਿਆਂ ਦੇ ਸਬਲ ਚ ਗਿਆ ਹੋਇਆ ਸੀ। ਉਹਨੂੰ ਗੁੱਸਾ ਆ ਗਿਆ ਵੀ ਸਾਧੂ ਵੀ ਬੇਵਕੂਫ ਹੀ ਹੈ, ਮੈਂ ਸਬਲ ਚ ਖਾਣਾ, ਮੇਰੇ ਪਿੱਛੇ ਹੀ ਆ ਗਿਆ। ਉਹ ਸਾਧੂ ਇੱਕ ਘਰ ਤੋਂ ਹੀ ਜਾਂਦਾ ਸੀ, ਜੋ ਮਿਲ ਜਾਂਦਾ ਸੀ ਖਾ ਲੈਂਦਾ ਸੀ, ਨਹੀਂ ਖਾਂਦਾ ਸੀ। ਚੁਰੰਗੀ ਰਿਸ਼ੀ ਸੀ, ਉਹ ਚੁਰੰਗੀ ਰਿਸ਼ੀ, ਤ੍ਰਿੰਗੀ ਰਿਸ਼ੀ ਦਾ ਚੇਲਾ। ਉਹ ਕਹਿੰਦਾ ਇੱਥੇ ਮੇਰੇ ਕੋਲ ਕੀ ਹੈ? ਕਹਿੰਦਾ ਰਾਜਾ ਨੂੰ ਸਭ ਕੁਛ, ਹਰ ਜਗ੍ਹਾ ਹੀ ਸਭ ਕੁਛ ਤੇਰੇ ਕੋਲ ਹੈ। ਉਹਦਾ ਤਾਂ ਮਤਲਬ ਹੀਰਿਆਂ ਦਾ ਹਾਰ ਪਾਇਆ ਹੋਇਆ ਇਹਦੇ ਤੇ, ਉਹਦਾ ਮਤਲਬ ਕੁਛ ਵੀ ਹੋਵੇ। ਉਹਨੇ ਉੱਥੇ ਲਿਦਤੀ ਘੋੜਿਆਂ ਦੀ ਉਂਗਲਾ ਫਰਕ ਉਹਦੇ ਬੱਲੇ ਚ ਪਾਤਾ। ਉਹ ਤਾਂ ਤੂੰ ਕਹਿ ਕੇ ਲੈ ਗਿਆ, ਤੇਰੀ ਦੁਨੀ ਰਾਜ ਚੌਕਣੀ ਤਰੱਕੀ ਹੋ ਗਏ, ਲਿਜਾ ਕੇ ਧੂਣੇ ਦੇ ਕੋਲ ਲਿਦ ਸਿਰਤੀ, ਲਿਦ ਕਹਿੰਦੇ ਵਧਣ ਲੱਗ ਗਈ, ਫੇਰ ਹੋ ਗਿਆ ਲਿਦਾ। ਇੱਕ ਦਿਨ ਰਾਜਾ ਉੱਥੇ ਘੋੜ ਖੇਲ ਸਵਾਰ ਖੇਲਦਾ ਖੇਲਦਾ, ਘੋੜ ਸ਼ਿਕਾਰ ਖੇਲਦਾ ਖੇਲਦਾ ਉੱਥੇ ਚਲਾ ਗਿਆ। ਉੱਥੇ ਦੇਖਿਆ ਤੇ ਘੋੜਾ ਨਾ ਖੱਚਰ ਨਾ, ਕਹਿੰਦਾ ਇੱਥੇ ਲਿੱਦੜ ਦਾ ਢੇਰ ਕਿੱਥੋਂ ਆਈ? ਪੁੱਛਿਆ ਵੀ ਮਹਾਰਾਜ, ਇਹ ਲਿੱਦ ਕਿੱਥੋਂ ਆਈ ਹੈ? ਡਾਕੂ ਡੁਕੂ ਤਾਂ ਨੀ ਇੱਥੇ ਰਹਿੰਦੇ ਰਾਤ ਨੂੰ? ਸਾਧੂ ਕਹਿੰਦਾ, ਕਹਿੰਦਾ ਤੈਂ ਕੀ ਲੈਣਾ, ਤੂੰ ਆਪਣਾ ਜਲ ਪਾਣੀ ਛਾ ਕਰ ਜਾਂਦਾ ਬਣ। ਤਦ ਪਰੇ ਉਹਨੇ ਦੋ ਤਿੰਨ ਚਾਰ ਵਾਰ ਟਾਲਿਆ, ਦੋ ਤਿੰਨ ਚਾਰ ਵਾਰ ਉਹਨੇ ਪੁੱਛਿਆ। ਫਿਰ ਉਹਨੇ ਕਹਾਣੀ ਦੱਸਤੀ ਵੀ ਇੱਕ ਰਾਜਾ ਹੈ, ਉਹਦਾ ਇਹ ਦਿੱਤਾ ਹੋਇਆ ਮੈਨੂੰ ਦਾਨ ਹੈ, ਉਹਦਾ ਦਾਨ ਵੱਧ ਰਿਹਾ ਹੈ, ਵੱਧ ਰਿਹਾ, ਉਹਨੂੰ ਖਾਣਾ ਪੈਣਾ। ਫਿਰ ਉਹ ਬਰਲਾਪ ਕਰਨ ਲੱਗਿਆ ਵੀ ਇਹ ਤਾਂ ਮਿੱਤਰ ਗਲਤੀ ਹੋਈ ਸੀ, ਮੈਂ ਉਹ ਦਿੱਤੀ ਸੀ ਲਿੱਦ। ਕਹਿੰਦਾ ਵੀ ਮੈਨੂੰ ਤਾਂ ਪਤਾ ਨੀ ਤਾਂ ਦਿੱਤੀ ਹੋਊ, ਫਿਰ ਇਹਦਾ ਉਪਾਏ ਕਰੋ। ਉਹਦਾ ਉਪਾਏ, ਹਾਥੀ ਦੇ ਉੱਤੇ ਬਹਿ ਗਿਆ, ਪਾਣੀ ਵਾਲੀ ਬੋਤਲ ਦਾਰੂ ਦੀ ਲੈ ਕੇ ਪਿੰਡ ਗੇੜਾ ਦਿੰਦਾ ਹੈ, ਬਦਨਾਮੀ ਕਰਾਈ ਵੀ ਬਦਨਾਮੀ ਨਾ ਤੇਰੀ ਲਿੱਦ ਮੂੜ ਮੂੜ ਰਹਿ ਜੂਗੀ ਬਾਕੀ ਖਰਜੂਗੀ, ਇਹ ਜਾ ਕੁਛ ਲਿਖਿਆ ਹੈ। ਉਹ ਮੂੜ ਰਿੱਦ ਜਿਹੜੀ ਦਿੱਤੀ ਸੀ ਉਹ ਰਹਿ ਗਈ। ਕਹਿੰਦਾ ਹੁਣ ਇਹਨੂੰ ਵੀ ਕਿਵੇਂ ਖਾਵਾਂ? ਉਹਨੂੰ ਫਿਰ ਜਾਲ ਕੇ ਉਹਦੀ ਸੁਆਹ ਬਣਾਤੀ, ਸੁਆਹ ਬਣਾਤੀ, ਪੰਜੀਰੀ ਬਣਾਤੀ, ਪਿੰਨੀਆਂ ਬਣਾਤੀ। ਉਹ ਪਿੰਨੀ ਇੱਕ ਖਾਂਦਾ ਸੀ ਤਾਂ ਰੋਂਦਾ ਹੁੰਦਾ ਸੀ, ਕ੍ਰੋਧ ਵਿੱਚ ਆ ਕੇ ਦਾਨ ਕੀਤਾ ਹੋਇਆ, ਹੁਣੇ ਖਾਣਾ ਪੈਂਦਾ, ਤੇ ਨਹੀਂ ਤਾਂ ਦੂਆ ਜਨਮ ਲੈ ਕੇ ਖਾਣਾ ਪੈਣਾ ਸੀ ਲਿੱਦ ਵਿੱਚ। ਉਹ ਜਨਮ ਤਾਂ ਗਿਆ ਕੱਟਿਆ, ਐਸੇ ਜਨਮ ਵਿੱਚ ਖਾ ਲਈ। ਹਾਂਜੀ,
ਨਹੀਂ ਪਰ ਇਹ ਤਾਂ ਕਹਾਣੀ ਹਿੰਦੂਆਂ ਵਾਲੀ ਹੈ ਨਾ, ਆਪਾਂ ਹੀ ਤਾਂ ਗੁਰਮਤ ਦਾ ਕੀ ਅਰਥ ਲੈਣੇ? ਅਜੇ ਸੋ ਰੋਵੈ,
ਅਜੇ ਵੀ ਰੋ ਰਿਹਾ ਮਨ, ਭਿੱਖਿਆ ਖਾਏ। ਹੁਣ ਜਿਹੜਾ ਕੋਈ ਮਿਲਦਾ, ਹੁਣ ਕਿਹੜੇ ਚੁੱਪ ਕਰ ਗਿਆ? ਇਹ ਤਾਂ ਹੁਣ ਰੋ ਵੀ ਰਿਹਾ, ਭਿੱਖਿਆ ਮਿਲੀ ਵੀ ਜਾਂਦੀ ਹੈ, ਖਾਈ ਵੀ ਜਾਂਦਾ, ਰੋਈ ਵੀ ਜਾਂਦਾ, ਬੇਸਬਰ ਹੈ, ਸਬਰ ਹੈ ਨੀ, ਸੰਤੋਖ ਹੈ ਨੀ।
ਠੀਕ ਹੈ ਜੀ। ਐਸੀ ਦਰਗਾਹ ਮਿਲੇ ਸਜਾਈ,
ਐਸੇ ਨੂੰ ਤਾਂ ਦਰਗਾਹ ਸਜਾਈ ਮਿਲਣੀ, ਸਜਾਈ ਹੈ, ਰੋਈ ਜਾਂਦਾ ਭਿੱਖਿਆ ਖਾਤਰ। ਹਾਂਜੀ।
ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੁੜ ਗਿਆ।
ਰੋਵੇ ਰਾਮ, ਰਾਮ ਵੀ ਰੋਂਦਾ ਸੀ ਜਦੋਂ ਨੂੰ ਸੱਚਖੰਡ ਚੋਂ ਕੱਢ ਦਿੱਤਾ, ਕਦੇ ਇਹਦਾ ਮਨ ਬਾਗੀ ਹੋ ਗਿਆ, ਇਹਦੀ ਸੁਰ ਬਦਲ ਗਈ। ਸੱਚਖੰਡ ਚੋਂ ਕਿਹਾ ਵੀ ਜਾਓ ਭਾਈ, ਇੱਥੋਂ ਥੱਲੇ ਚਲੇ ਜਾਓ, ਹੁਣ ਤੁਸੀਂ ਇੱਥੇ ਤੁਹਾਡੀ ਗੜ ਜਿਹੜੀ ਟੈਂਟ ਆਇਆ ਨਾ, ਕਿਸੇ ਨੇ ਨੀ ਸੁਣਨੀ, ਟੈਂਟਾਂ ਵਾਲੇ ਥੱਲੇ ਬਥੇਰੇ ਨੇ ਉੱਤੇ ਆਪਣਾ ਰਾਗ ਉੱਤੇ ਲਾ ਪੋ। ਉਹ ਤਾਂ ਰੋਇਆ ਵੀ ਮਨ ਮੇਰੇ ਨਾਲ ਜਿੱਤ ਪਿਆ ਗਲਤ, ਸਾਨੂੰ ਉਦੋਂ ਕਰਨ ਪੜਦਾ। ਰੋਇਆ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ। ਉਹ ਇੱਥੇ ਆ ਗਏ, ਸੀਤਾ ਲਕਸ਼ਮਣ ਵੀ ਵਿਛੜ ਗਏ। ਉਹ ਆਪਣੀ ਮਰਜ਼ੀ ਕਰਦੇ ਨੇ, ਰਾਮ ਨੂੰ ਕੋਈ ਦੋਈ ਨੀ।
ਨਾ ਲਖਮਣ ਲਿਖਿਆ ਜੀ,
ਲੱਖ ਮਨ ਹੁੰਦਾ, ਮਨ ਦੇਖਣ ਵਾਲਾ, ਲਖਣਾ ਦੇਖਣਾ ਹੁੰਦਾ, ਜਿਹਨੂੰ ਦਰਸ਼ਨ ਹੋਣੇ ਨੇ ਉਹ ਮਨ।
ਅੱਛਾ, ਇਹ ਲੱਖ ਸੀਤਾ, ਪਰ ਇਹ ਮਨ ਹੈ ਵੈਸੇ ਜੀ, ਸੀਤਾ ਲਖਮਣ ਵਿਛੜ ਗਿਆ।
ਅੱਛਾ, ਲਖਮਣ ਇੱਕੋ ਹੀ ਆ।
ਠੀਕ ਹੈ, ਪਰ ਇਹ ਲਕਸ਼ਮਣ ਤਾਂ ਨੀ ਨਾ ਹੈ ਜਿਹਨੂੰ ਰਾਮ ਦਾ ਭਰਾ ਕਹਿੰਦੇ, ਉਹ ਹੈ?
ਉਹੀ ਲਕਸ਼ਮਣ ਹੈ, ਉਹਨਾਂ ਦਾ ਲਕਸ਼ਮਣ ਹੈ, ਸਾਡਾ ਲਖਮਣ ਹੈ।
ਅੱਛਾ, ਰਾਮ ਨੂੰ ਵੀ ਤਾਂ ਦਰਸ਼ਨ ਹੋਣਾ।
ਅੱਛਾ, ਰਾਮ ਨੂੰ, ਇਹਨੂੰ ਕਿਸੇ ਨੂੰ ਵੀ ਨੀ ਹੋਣਾ ਦਰਸ਼ਨ, ਦੋਵਾਂ ਨੇ ਕਦੂ ਹੈ ਜੇ ਸਮਾਉਣਾ।
ਅੱਛਾ ਜੀ,
ਹਾਂਜੀ।
ਰੋਵੈ ਦਹਿ ਸਿਰ ਲੰਕ ਗਵਾਏ, ਜਿਨੀ ਸੀਤਾ ਆਂਦੀ ਡੋਰੂ ਵਾਏ।
ਲੰਕਾ ਗਵਾ ਲਈ ਸਾਰੀ ਬਾਤ ਦੇ ਵਿੱਚ ਉਜਾੜ, ਜੇ ਸੀਤਾ ਨਾ ਜਾਂਦਾ ਲੰਕਾ ਕਿਉਂ ਜਾਂਦੀ ਤੇਰੀ? ਉਹ ਵੀ ਰੋਂਦਾ, ਗਲਤੀ ਕਰਕੇ ਰੋਂਦਾ ਹੀ ਆਦਮੀ।
ਦਹਿ ਸਿਰ ਕਿਹਨੂੰ ਕਿਹਾ ਜੀ?
ਰਾਵਣ ਨੂੰ।
ਅੱਛਾ, ਹੁਣ ਇੱਥੇ ਰਾਵਣ ਮਨ ਹੀ ਆ ਗਿਆ
ਇਹਨਾਂ ਦਾ, ਰਾਵਣ ਦਹਿ ਸਿਰ ਵਾਲਾ ਰਾਵਣ। ਇਹਨਾਂ ਦੀ ਕਹਾਣੀ ਸੋਧ ਰਹੇ ਨੇ ਜਿਹੜੀ ਰਮਾਇਣ।
ਅੱਛਾ ਜੀ,
ਉਹ ਵੀ ਪਛਤਾਇਆ ਹੀ ਸੀਤਾ ਲਿਜਾ ਕੇ, ਉਹਨੇ ਕੀ ਖੱਟ ਲਿਆ? ਰੋਵੈ ਦਹਿ ਸਿਰ ਲੰਕ ਗਵਾਏ,
ਜਿਨ ਸੀਤਾ ਆਂਦੀ ਡੋਰੂ ਵਾਏ।
ਹਾਂਜੀ, ਸੀਤਾ ਤਾਂ ਡੋਰੂ ਬਚਾ ਕੇ ਲੈ ਆਂਦੀ ਤੇ ਲਾ ਲਈ ਆਪਣੇ।
ਡੋਰੂ ਤੋਂ ਕੀ ਭਾਵ ਹੈ ਜੀ?
ਕੱਲ ਨਾਰ ਦਾ ਡੋਰੂ ਪਾਇਆ, ਮਨ ਨੇ ਬੁੱਧੀ ਮਗਰ ਨੀ ਲਾਈ ਹੋਈ।
ਅੱਛਾ ਜੀ, ਇਹ ਕਹਿਣ ਦਾ ਭਾਵ ਹੈ ਵੀ ਦਹਿ ਸਿਰ ਮਨ ਹੈਗਾ, ਇਹਨੂੰ ਹਿਰਦੇ ਚੋ ਨਿਵਾਸ ਗਵਾ ਲਿਆ ਤੇ ਸੀਤਾ ਨੂੰ ਆਪਣੇ ਨਾਲ ਨਹੀਂ ਫਿਰਦਾ, ਇਸ ਤਰ੍ਹਾਂ ਦੀ ਗੱਲ?
ਡੋਰੂ ਬਚਾ ਕੇ ਵਿਆਹ ਖਾਵਾਂਗੇ, ਉਹ ਕਰਾਂਗੇ, ਉਹ ਕਰਾਂਗੇ, ਦੁਨੀਆਂ ਨੂੰ ਦੇਖ ਕੇ ਕੋਠੀਆਂ ਬਣਾਵਾਂਗੇ।
ਠੀਕ ਹੈ, ਦਹਿ ਸਿਰ ਮਨ ਨੂੰ ਕਿਹਾ ਹੈ ਜੀ, ਚਾਹੇ ਰਾਵਣ ਹੈ,
ਦਹਿ ਸਿਰ ਮਨ ਹੁੰਦਾ।
ਅੱਛਾ ਜੀ,
ਹਾਂਜੀ।
ਰੋਵੈ ਪਾਂਡਵ ਭਏ ਮਜੂਰ, ਜਿਨਕੇ ਸਵਾਮੀ ਰਹਿਤ ਹਦੂਰ।
ਉਹ ਪਾਂਡਵ ਜਿਹੜੇ ਸੀਗੇ ਉਹ ਵੀ ਤਾਂ ਰੋਏ ਨੇ, ਰਾਜੇ ਦੇ ਵਿਰਾਟ ਤੇ ਜਾ ਕੇ ਰਸੋਈ ਕੀਤੀ, ਰੋਂਦੇ ਹੀ ਸੀ ਵਿਚਾਰੇ। ਉੱਥੇ ਜਾ ਕੇ ਰੋਟੀ ਪਕਾਉਣੀ ਪਈ, ਨੌਕਰੀ ਕਰਨੀ ਪਈ। ਸਵਾਮੀ ਜਿਨਕੇ ਰਹਿਤ ਹਦੂਰ, ਕ੍ਰਿਸ਼ਨ ਨਾਲ ਨੌ ਲੈਂਦਾ, ਫਿਰ ਵੀ ਮਜ਼ਦੂਰੀ ਕਰਨੀ ਪਏਗੀ। ਪਾਂਡਵ ਜਿਹੜਾ ਪਿੰਡ ਨਾਲ ਜੁੜਿਆ ਹੈ, ਸਰੀਰ ਨਾਲ ਜੁੜਿਆ ਹੈ, ਮਾਇਆ ਦੇ ਨਾਲ ਪਾਂਡਵ ਹੈ।
ਫਿਰ ਤਾਂ ਸਾਰੇ ਹੀ ਆਪਾਂ ਪਾਂਡਵ ਹੈ।
ਹੋਰ ਪਾਂਡਵ ਹੈ ਕੌਣ ਨੀ?
ਨਹੀਂ, ਪਰ ਉਹ ਮਹਾਭਾਰਤ ਦੇ ਤਾਂ ਪੰਜੇ ਭਰਾ ਸੀਗੇ ਨਾ।
ਉਹ ਤਾਂ ਹੀ ਤਾਂ ਵਾਲ ਪਾੜੀ ਆ ਕੇ ਅਸੀਂ ਪਾਂਡਵਾਂ ਤੋਂ ਹੈਗੇ ਨੀ। ਸਿਮਰਤ ਸ਼ਾਸਤਰ ਸੋਧੇ ਹੀ ਨੇ ਸਾਡੇ, ਜਿੰਨੇ ਸਰੀਰ ਨਾਲ ਜੁੜੇ ਨੇ ਮਜ਼ਦੂਰ ਨੇ, ਸਵਾਮੀ ਸਾਰਿਆਂ ਦੇ ਹਜ਼ੂਰ ਹੈ, ਨਾਲੇ ਹੈ।
ਠੀਕ ਹੈ, ਕਹਿਣ ਦਾ ਭਾਵ ਵੀ ਚਿੱਤ ਨਾਲ ਹੈ, ਫੇਰ ਵੀ ਮਨ ਜਿਹੜਾ ਸਰੀਰ ਨਾਲ ਜੁੜਿਆ ਹੋਇਆ, ਇਹ ਮਜ਼ਦੂਰ ਤੋਂ ਕੀ ਭਾਵ ਹੁੰਦਾ ਜੀ?
ਮਜ਼ਦੂਰੀ ਕਰਦਾ ਸਰੀਰ ਦੀ, ਚੱਕਰੀ ਨੀ ਕਰਦਾ, ਮਾਇਆ ਦੀ ਮਜ਼ਦੂਰੀ ਕਰਦਾ। ਉਹ ਕੀਰਤਨ ਵੀ ਕਰਦਾ ਤਾਂ ਪੈਸੇ ਲੈਂਦਾ, ਮਜ਼ਦੂਰੀ ਕਰਦਾ। ਪਾਠ ਵੀ ਕਰਦਾ, ਮਜ਼ਦੂਰੀ ਕਰਦਾ, ਮੁੱਲ ਵਪਾਰ ਨੀ ਕਰਦਾ। ਹਾਂਜੀ,
ਰੋਵੈ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਪਿਆ।
ਜਨਮ ਦਾ ਨਾ ਜਦੇ ਅਸਲ ਚ ਰੋਂਦਾ ਹੈ, ਜਦੇ ਖੋ ਜਾਂਦਾ ਹੈ, ਇਹ ਤਾਂ ਲਿਵ ਛੁਟਕਦੀ ਹੈ, ਲਿਵ ਛੁਟ ਜਾਂਦੀ ਹੈ, ਤ੍ਰਿਸ਼ਨਾ ਲੱਗ ਜਾਂਦੀ ਹੈ, ਲਿਵ ਮੁੜ ਕੇ ਇਹਨੂੰ ਲਿਵੇ ਦੇ ਹੱਥ ਆਉਂਦੀ ਹੋਈ ਨੀ। ਲਿਵ ਖੋ ਗਈ ਹੈ ਤੇ ਜਨਮ ਦੀ ਸਾਰੇ, ਤਾਂ ਹੀ ਤਾਂ ਰੋਇਆ ਜਾਂ ਲਿਵ ਛੁਟ ਗਈ। ਇੱਕ ਹੀ ਕਾਰਨ ਪਾਪੀ ਪਿਆ, ਕੋਈ ਕਾਰਨ ਹੈ ਲਿਵ ਛੁਟ ਜਾਣ ਦਾ? ਪਾਪੀ ਹੋ ਗਿਆ, ਲਿਵ ਨਾ ਛੁੱਟਦੀ ਪਾਪੀ ਨਾ ਬਣਦਾ, ਇੱਕੋ ਕਾਰਨ ਹੈ ਸਭ ਦੇ ਪਾਪੀ ਬਣਦਾ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਬਸ। ਹਾਂਜੀ,
ਰੋਵੈ ਸ਼ੇਖ ਮਸਾਇਕ ਪੀਰ, ਅੰਤਕਾਲ ਮਤ ਲਾਗੇ ਭੀੜ।
ਰੋਵੈ ਸ਼ੇਖ ਮਸਾਇਕ ਪੀਰ, ਉਹ ਵੀ ਰੋਂਦੇ ਨੇ ਵਿਚਾਰੇ, ਅੰਤਕਾਲ ਮਤ ਲਾਗੇ ਭੀੜ। ਅੰਤਕਾਲ ਜਾਂ ਸਰੀਰ ਛੱਡਣੇ, ਮਾਇਆ ਛੱਡਣੀ ਹੈ, ਸਾਨੂੰ ਦਿੱਕਤ ਨਾ ਆਵੇ, ਤਕਲੀਫ ਨਾ ਹੋਵੇ, ਭੀੜ ਨਾ ਲੱਗੇ। ਇਸਰਾ ਈਰ ਪ੍ਰਦੇਸ ਫਰੇ ਸਾ ਤਿਲ ਪੀੜੇ ਕਹਾਣੀ, ਉਹ ਪੀੜ ਤੇ ਵਿਚਾਰ ਲਵੇ।
ਇਹ ਇਸਲਾਮ ਵੱਲੋਂ ਆਈ ਹੈ ਗੱਲ ਹੈ ਜੀ, ਰੋਵੈ ਸ਼ੇਖ ਮਸਾਇਕ ਪੀਰ
ਜੀ।
ਠੀਕ ਹੈ, ਅੰਤਕਾਲ ਮਤ ਲਾਗੇ ਭੀੜ ਕੀ, ਜਿਹੜਾ ਮਰਨਾ ਸੁਹੇਲਾ ਰਹੇ।
ਓਦਾਂ ਹੀ ਲਾਜ ਮੈਂ ਕੱਢ ਕੇ ਤੱਤ, ਤੇ ਇਹਨੂੰ ਕਾਹਨੂੰ ਵਿਚਾਰੀਆਂ ਹੱਡੀਆਂ ਨੂੰ ਝੜਕਾਉਣਾ ਹੈ। ਹਾਂਜੀ,
ਰੋਵੈ ਰਾਜੇ ਕੰਨ ਪੜਾਏ, ਕਰ ਕਰ ਮੰਗੈ ਭੀਖਿਆ ਜਾਏ।
ਕੰਨ ਫੜਾ ਕੇ ਲੋਕ ਜੇ ਵੀ ਰਾਜੇ ਵੀ ਰੋਂਦੇ ਹੀ ਫਿਰਦੇ ਨੇ, ਘਰ ਘਰ ਦੀ ਭਿਖਿਆ ਮੰਗਣੀ ਫਿਰਦੀ ਪੈਂਦੀ ਹੈ, ਪ੍ਰਾਪਤੀ ਕੁਛ ਵੀ ਨਹੀਂ ਹੈ।
ਇਹ ਜੋਗੀਆਂ ਬਾਰੇ ਕਿਹਾ ਜੀ,
ਰਾਜੇ ਜੇਲੇ ਬਣਾ ਲੈਂਦੇ ਭਰਤਰੀ ਵਰਗੇ, ਹਾਂ ਕਹਿੰਦੇ ਭਿਖਿਆ ਮੰਗੋ। ਹਾਂਜੀ,
ਰੋਵੈ ਕਿਰਪਨ ਸੰਚੈ ਧਨ ਜਾਏ, ਪੰਡਿਤ ਰੋਵੈ ਗਿਆਨ ਗਵਾਏ।
ਸੰਚੈ ਧਨ ਚਲੇ ਜਾਂਦਾ ਜਦੋਂ ਦਾ ਬੜਾ ਦੁਖੀ ਹੁੰਦਾ,
ਪੰਡਿਤ ਰੋਵੈ ਗਿਆਨ ਗਵਾਏ।
ਪੰਡਿਤ ਰੋਣੀ ਦੀ ਗਿਆਨ ਗਵਾਏ, ਪੇਸ਼ਾਵਰ ਰੋਣ ਵਾਲਾ।
ਪੰਡਿਤ ਕਿਹਨੂੰ ਕਿਹਾ ਗਿਆ ਜੀ?
ਤੂੰ ਕਰਿਆ ਗਿਆਨ ਗਵਾ ਕੇ ਰੋਂਦੇ ਨੇ, ਗਿਆਨ ਛੱਡਦਾ ਇਹਨਾਂ ਨੇ, ਗਿਆਨ ਛੱਡਦਾ ਇਹਨਾਂ ਨੇ, ਸ਼ਾਸਤਰ ਦਾ ਗਿਆਨ ਲੈ ਲਿਆ, ਬਾਠ ਬਾਠ ਪੜ ਲਈ, ਰੋਂਦੇ ਫਿਰਦੇ ਨੇ। ਉਹਨਾਂ ਦੀ ਮਾਨਤਾ ਕੋਈ ਨੀ, ਉਹਨਾਂ ਨੇ ਲੋਕ ਸਵਾਲ ਕਰਦੇ ਨੇ, ਜਵਾਬ ਕੋਈ ਨੀ। ਹਾਂਜੀ,
ਬਾਲੀ ਰੋਵੈ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ।
ਬਾਲੀ ਰੋਵੈ ਨਾਹੀ ਪਤਾਰ, ਬਾਲੀ ਤਾਂ ਹੁੰਦੀ ਆ, ਬਾਲ ਬੁੱਧ ਤਾਂ ਹੁੰਦੀ ਆ, ਪਤਾਰ ਹੈ ਨੀ ਕਰ। ਇਸ ਕਰਕੇ ਨਾਨਕ ਕਹਿੰਦਾ ਦੁਖੀਆ ਸਭ ਸੰਸਾਰ, ਪਤਾਰ ਦੇ ਬਿਨਾਂ ਦੁੱਖ ਹੋਊਗਾ ਹੀ ਹੋਊਗਾ।
ਠੀਕ ਹੈ ਜੀ,
ਪਤਾਰ ਦੇ ਬਿਨਾਂ ਚਿੰਤਾ ਰਹੂਗੀ ਰਹੂਗੀ, ਪਤਾਰ ਦੇ ਬਿਨਾਂ ਫਿਕਰ ਰਹੂਗਾ ਹੀ ਰਹੂਗਾ।
ਰਾਮ ਨੂੰ ਹੀ ਪਤਾਰ ਕੇ ਆਇਆ ਹੈ ਜੀ?
ਹਾਂਜੀ ਹਾਂ।
ਠੀਕ ਹੈ ਜੀ, ਇਹ ਬੁੱਧੀ ਵਾਸਤੇ ਆਇਆ ਹੈ ਜੀ?
ਹਾਂਜੀ ਹਾਂ।
ਮੰਨੇ ਨਾਉ ਸੇਈ ਜਿਣ ਜਾਏ, ਔਰੀ ਕਰਮ ਨਾ ਲੇਖੇ ਲਾਏ।
ਰਾਮ ਨੂੰ ਜੇ ਮੰਨੇ ਸੇਈ ਜਿਣ ਜਾਏ, ਉਹ ਬਾਜੀ ਜਿੱਤ ਜਾਂਦਾ, ਉਹਨੂੰ ਰੋਣਾ ਨਹੀਂ ਪੈਂਦਾ।
ਔਰੀ ਕਰਮ ਨਾ ਲੇਖੇ ਲਾਏ,
ਹੋਰ ਕੋਈ ਕੰਮ ਕੀਤਾ ਹੋਇਆ ਲੇਖੇ ਨਹੀਂ ਲੱਗਦਾ, ਕਾਰ ਸੇਵਾ ਲੇਖੇ ਨਹੀਂ ਲੱਗਣੀ, ਇਹਨਾਂ ਦੇ ਵੱਡੇ ਵੱਡੇ ਜਲੂਸ ਕੱਢੇ ਲੇਖੇ ਨਹੀਂ ਲੱਗਣੇ, ਰਾਗੀ ਢਾਡੀਆਂ ਦੇ ਦਰਬਾਰ ਲੇਖੇ ਨਹੀਂ ਲੱਗਣੇ, ਕੀਰਤਨ ਦਰਬਾਰ ਲੇਖੇ ਨਹੀਂ ਲੱਗਣੇ, ਇੱਥੇ ਪੀੜ ਲੈਣੇ ਨੇ, ਚਲਾਵਾਂ ਪੀੜ ਕੇ ਕੱਢ ਲੈਣੇ ਨੇ, ਉਰੇ ਅਗਲੇ ਜਨਮ ਦੇ ਵਿੱਚ ਕਿੱਪ ਖੜ ਪੇ ਜੇ ਮੂੰਹ ਵਾਲੇ ਬਣਾ ਲੈਣਗੇ।
ਮਹੱਲਾ ਦੂਜਾ, ਜਪ ਤਪ ਸਭ ਕਿਛ ਮੰਨੀ ਹੈ, ਅਵਰ ਕਾਰਾਂ ਸਭ ਬਾਦ, ਨਾਨਕ ਮੰਨਿਆ ਮੰਨੀ ਹੈ, ਬੂਝੀ ਹੈ ਗੁਰਪ੍ਰਸਾਦ।
ਜਪ ਤਪ ਜਿਹੜਾ ਹੈਗਾ, ਮੰਨਣ ਤੋਂ ਹੀ ਜਪ ਤਪ ਹੈ, ਜੇ ਮੰਨਿਆ ਹੀ ਨਹੀਂ ਜਪ ਤਪ ਕਰਦਾ। ਤਪ ਕਿਛ ਮੰਨੀ ਹੈ, ਜੇ ਮੰਨੀ ਹੈ ਤਾਂ ਜਪ ਤਪ। ਦਵਾਈ ਮੂੰਹ ਚ ਪਾ ਦੀ, ਅਸਰ ਕੀਤਾ ਹੀ ਨਹੀਂ ਦਵਾਈ ਨੇ, ਹਜਮ ਹੋਈ ਹੋਈ ਨੀ ਦਵਾਈ, ਗਾਹਾਂ ਗਈ ਹੋਈ ਨੀ, ਉਹਨੇ ਅਸਰ ਕੀ ਕਰਨਾ। ਮੰਨਣ ਦੇ ਸਾਰੇ ਗੱਲ ਮੰਨੀ,
ਅਵਰ ਕਾਰਾਂ ਸਭ ਬਾਦ,
ਹੋਰ ਜਿਹੜੇ ਸਾਰੇ ਕੰਮ ਨੇ ਕਾਰਾਂ ਨੇ, ਕਾਰ ਸੇਵਾ ਸਾਰੀ ਬਾਤ ਇਹ ਹੈ, ਸਾਰੀ ਜਗ੍ਹਾ ਝਗੜੇ ਨੇ ਕਾਰ ਸੇਵਾ, ਜਿੱਥੇ ਸਾਰੀਆਂ ਗੋਲਖਾਨੇ ਝਗੜੇ ਨੇ, ਸਾਰੇ ਜਿੰਨੇ ਇਹਨਾਂ ਨੇ ਬਣਾਏ ਨੇ ਸਕੂਲ ਕਾਲਜ ਸਭ ਝਗੜੇ ਨੇ, ਸਭ ਆਦਿਵਾਦ।
ਨਾਨਕ ਮੰਨਿਆ ਮੰਨੀ ਹੈ, ਬੁੱਝੀ ਹੈ ਗੁਰਪ੍ਰਸਾਦ।
ਨਾਨਕ ਮੰਨਿਆ ਮੰਨੀ ਹੈ, ਜਿਹਨੂੰ ਦੁਨੀਆਂ ਮੰਨ ਰਹੀ ਹੈ, ਜਿਹੜਾ ਮੰਨਣ ਯੋਗ ਹੈ ਉਹਨੂੰ ਜੇ ਮੰਨੀਏ, ਬੁੱਝੀ ਹੈ ਗੁਰਪ੍ਰਸਾਦ। ਪਹਿਲਾਂ ਤਾਂ ਗਿਆਨ ਹੋਵੇ ਕਿਹਨੂੰ ਮੰਨਣਾ ਤਾਂ ਮੰਨਿਆ ਜਾਵੇ। ਨਾਨਕ ਮੰਨਿਆ ਮੰਨੀ ਹੈ, ਜਿਹੜਾ ਮੰਨਿਆ ਹੋਇਆ ਹੈ, ਮੰਨਣ ਯੋਗ ਹੈ ਉਹਨੂੰ ਮੰਨੀਏ, ਬੁੱਝੀ ਹੈ ਗੁਰਪ੍ਰਸਾਦ। ਫਿਰ ਐਵੇਂ ਨਾ ਮੰਨ ਲਈਏ ਵੀ ਭੀੜ ਮੰਨਦੀ, ਅਸੀਂ ਵੀ ਮੰਨ ਲਈਏ, ਬੁੱਝ ਵੀ ਲਈਏ ਗਿਆਨ ਦੀ ਕਿਰਪਾ ਨਾਲ, ਵੀ ਯੋਗ ਠੀਕ ਵੀ ਮੰਨਦਾ ਹਾਂ, ਬੁੱਝੇ ਤੇ ਬਿਨਾਂ ਨਹੀਂ ਮੰਨਣਾ, ਸਮਝੇ ਤੇ ਬਿਨਾਂ ਨਹੀਂ ਮੰਨਣਾ।
ਪੌੜੀ ਕਾਇਆ ਹੰਸ ਤੁਰ ਮੇਲ ਕਰਤਾ ਲਿਖ ਪਾਇਆ, ਸਭ ਮੈਂ ਗੁਪਤ ਵਰਤਦਾ ਗੁਰਮੁਖੀ ਪ੍ਰਗਟਾਇਆ।
ਕਾਇਆ ਦਾ ਹੰਸ ਦਾ ਮੇਲ ਤੁਰੋਂ ਕਰਤੇ ਨੇ ਲਿਖੇ ਪਾਇਆ, ਜਿੰਨਾ ਚਿਰ ਮੇਲ ਦੇਣਾ ਉਹਨਾਂ ਚਿਰ ਪਾਤਾ, ਮਨ ਲਿਖਾਏ ਮੰਡਲ ਮੈਂ ਆਇਆ।
ਇੱਥੇ ਕਾਇਆ ਬਾਹਰਲਾ ਸ਼ਰੀਰ ਹੈ,
ਬਾਹਰਲਾ ਹੋਇਆ ਜਾਂ ਅੰਦਰਲਾ ਹੋਇਆ, ਅੰਦਰਲਾ ਵੀ ਤਾਂ ਕਾਇਆ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਬਾਹਰਲਾ ਹੈ।
ਨਹੀਂ, ਹੰਸ ਕਿਉਂ ਆ ਰਿਹਾ ਫਿਰ? ਕਾਇਆ ਹੰਸ ਤੁਰ ਮੇਲ ਕਰਤਾ ਲਿਖ ਪਾਇਆ,
ਹੰਸ ਦਾ ਸਰੀਰ ਹੈ ਕਾਇਆ, ਉਹਦੇ ਨਾਲ ਇਹ ਉੱਡਦਾ, ਉਹਦੇ ਨਾਲ ਕੱਪੜਾ ਵੀ ਉੱਡਦਾ, ਤਾਂ ਕੱਪੜਾ ਪਾਇਆ ਹੋਇਆ ਉਹਦੇ ਤੇ।
ਅੱਛਾ ਜੀ, ਕਾਇਆ ਹੰਸ ਤੁਰ ਮੇਲ ਕਰਤਾ ਲਿਖ ਪਾਇਆ,
ਕਰਤੇ ਨੇ ਹੁਕਮ ਨਾ ਪਾਇਆ।
ਠੀਕ ਹੈ ਜੀ, ਸਭ ਮੈਂ ਗੁਪਤ ਵਰਤਦਾ ਗੁਰਮੁਖੀ ਪ੍ਰਗਟਾਇਆ,
ਗੁਰਮੁਖਾਂ ਦੇ ਅੰਦਰ ਪ੍ਰਗਟ ਹੋ ਜਾਂਦਾ ਵਰਤਦਾ, ਸਭਨਾ ਦੇ ਅੰਦਰ ਗੁਰਮੁਖਾਂ ਦੇ ਅੰਦਰ ਸਾਬਤ ਹੋ ਜਾਂਦਾ ਵਰਤਦਾ, ਦੂਜਿਆਂ ਦੇ ਅੰਦਰ ਮਲੂਮ ਤਾਂ ਹੁੰਦਾ, ਸਾਬਤ ਨਹੀਂ ਕਰ ਸਕਦੇ ਉਹ।
ਅੱਛਾ ਜੀ, ਗੁਣ ਗਾਵੇ ਗੁਣ ਉਚਰੈ, ਗੁਣ ਮਾਹੇ ਸਮਾਇਆ, ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ।
ਸੱਚ ਨਾਲ ਮੇਲ ਹੋਊਗੀ, ਸੱਚੀ ਬਾਣੀ ਨੂੰ ਜੇ ਦੋ ਜਾਣੇ ਅਪਣਾ ਲੈਣਗੇ, ਉਹਨਾਂ ਦਾ ਆਪਣਾ ਮੇਲ ਵੀ ਸੱਚਾ ਹੋਊਗੀ।
ਗੁਣ ਗਾਵੇ ਗੁਣ ਉਚਰੈ, ਗੁਣ ਮਾਹੇ ਸਮਾਇਆ,
ਜਿਹੜਾ ਗੁਣ ਗਾਊਗਾ ਗੁਣ ਉਚੜੂਗਾ ਗੁਣ ਚ ਸਮਾਜੂਗਾ ਉਹ ਵੀ ਸਮਾਊਗਾ ਤੇ ਦੂਜਾ ਜਿਹੜਾ ਨਾਲ ਦਾ ਜੋ ਇਹ ਲਾਈਨ ਚ ਉਹ ਵੀ ਸਮਾਜੂਗਾ ਦੋ ਇੱਕੋ ਹੀ ਹੋ ਗਿਆ ਜੇ ਇਸੇ ਲਾਈਨ ਤੇ ਜਾਊਗਾ ਉਹ ਵੀ ਵਿੱਚ ਸਮਾਜੂਗਾ ਜਿੰਨੇ ਮਰਜ਼ੀ ਸਮਾਜਣ ਸ਼ਰਤ ਪੂਰੀ ਕਰੀ ਜਾਣ ਜਿੰਨੇ ਮਰਜ਼ੀ ਸਮਾਜਣ
ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ
ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸੱਚੀ ਬਾਣੀ ਨਾਲ ਸੱਚ ਨੇ ਮੇਲ ਮਿਲਾਇਆ ਬਾਣੀ ਭੇਜ ਕੇ ਸੱਚੀ ਬਾਣੀ ਆਉਂਦੀ ਹੈ ਸੰਸਾਰ ਚ ਸੱਚ ਆਪ ਨਹੀਂ ਆਉਂਦਾ ਸੱਚ ਅਦ੍ਰਿਸ਼ ਰਹਿੰਦਾ ਹੈ ਬਾਣੀ ਪ੍ਰਗਟ ਹੋ ਜਾਂਦੀ ਹੈ ਬਾਣੀ ਦੇ ਰਾਹੀਂ ਹੀ ਸੱਚ ਪ੍ਰਗਟ ਹੁੰਦਾ ਹੈ
ਇਹ ਸੱਚੀ ਬਾਣੀ ਸ਼ਬਦ ਗੁਰੂ ਹੈ ਜੀ
ਸੱਚੀ ਬਾਣੀ ਹੈ ਗੁਰਬਾਣੀ ਦੀ ਫਰਕ ਹੈ ਉਹ ਸ਼ਬਦ ਗੁਰੂ ਹੈ ਉਹ ਡਿਗਰੀ ਹੋਰ ਹੈ ਉਹ ਸ਼ਬਦ ਗੁਰੂ ਹੈ ਉਹ ਤੁਰਕੀ ਬਾਣੀ ਹੈ ਇਹ ਸੱਚੀ ਬਾਣੀ ਹੈ
ਸੱਚ ਹੈ
ਸੱਚ ਹੈ
ਸੱਚ ਮੇਲ ਮਿਲ ਆਇਆ
ਸੱਚ ਮੇਲ ਮਿਲਾਇਆ ਇਹਨੇ ਮੇਲ ਮਿਲਾਇਆ ਗੁਰਬਾਣੀ ਨੇ ਮੇਲ ਮਿਲਾਇਆ ਦੋਵਾਂ ਦਾ ਚਿੱਤ ਧਰਮ ਹੁੰਦਾ
ਠੀਕ ਹੈ ਜੀ ਸਭ ਕੁਛ ਆਪੇ ਆਪ ਹੈ ਆਪੇ ਦੇ ਵਡਿਆਈ
ਆਪੇ ਆਪ ਹੈ ਸਭ ਕੁਛ ਆਪੇ ਵਡਿਆਈ ਦਿੰਦਾ
ਕਿਹਨੂੰ ਕਹਿ ਜੀ ਸਭ ਕੁਛ ਆਪੇ ਆਪ ਹੈ
ਸਭ ਕੁਛ ਆਪੇ ਆਪ ਹੈ ਆਪੇ ਜੀਵ ਹੈ ਆਪੇ ਆਪ ਹੈ ਸਭ ਕੁਛ ਪਹਿਲਾਂ ਤਾਂ ਕੀ ਨੀ ਹੈ ਜੇ ਪੁੱਠਾ ਕੰਮ ਨਾ ਕਰੇ ਪੈਰ ਕੁਹਾੜਾ ਮਾਰ ਕੇ ਆਪੇ ਆਪ ਹੈ ਸਭ ਕੁਛ ਪੈਰ ਕੁਹਾੜਾ ਮਾਰ ਲਿਆ ਉਹਦਾ ਉਪਚਾਰ ਕਰ ਲਿਆ ਠੀਕ ਕਰ ਲਿਆ ਫੇਰ ਠੀਕ ਹੋ ਗਏ ਫਿਰ ਕਹੋਗੇ ਫਿਰ ਉਗਿਆ ਆਪੇ ਆਪ ਹੀ ਹੈ ਸਭ ਕੁਛ ਕਿਉਂ ਤਾਂ ਤੁਹਾਨੂੰ ਜਾਣੇ ਤੇ ਨਹੀਂ ਜਾਣਦਾ ਜਾਣਾ ਫਿਰ ਇੰਨੀ ਹੋ ਗੱਲ
ਆਪੇ ਦੇ ਵਡਿਆਈ
ਆਪੇ ਦੇ ਵਡਿਆਈ ਵਡਿਆਈ ਵੀ ਆਪਣੇ ਆਪ ਨੂੰ ਆਪੇ ਦਿੰਦਾ ਜੇ ਸੱਚੇ ਮਾਰਗ ਚੱਲਦਾ ਉਸ ਤੋਂ ਜਾਣ ਆਪੇ ਕਰਦਾ ਬੰਦਾ ਤਾਂ ਇਹੀ ਹੈ ਨਾ ਸੱਚੇ ਮਾਰਗ ਤੇ ਤਾਂ ਇਹੀ ਚੱਲਦਾ ਨਾ ਵਡਿਆਈ ਆਪੇ ਹੁੰਦੀ ਹੈ
ਠੀਕ ਹੈ ਜੀ ਇੱਥੇ 14ਵੀਂ ਪੌੜੀ ਸਮਾਪਤੀ ਹੈ ਜੀ ਇਸ ਪੰਕਤੀ ਦੀ ਜਿਹੜਾ ਕਾਫੀ ਆ ਉਹ ਵੀ ਵਾਹ ਵਾਹ ਸੱਚੇ ਪਾਤਸ਼ਾਹ ਤੇ ਸੱਚੀ ਨਾਈ ਨਾਲ ਮੇਲ ਖਾਂਦਾ ਜੀ
ਹਾਂਜੀ